ਨਹੀਂ ਮੁੱਕਦਾ, ਲਾਈਟ ਮੁੱਕਦੀ ਹੈ। ਡੇਰਾ ਨਹੀਂ ਮੁੱਕਦਾ, ਬਿਜਲੀ ਚੱਲਦੀ ਹੈ, ਲਾਈਟ ਮੁੱਕ ਜਾਂਦੀ ਹੈ। ਡੇਰਾ ਜਾਂਦਾ ਤੇ ਉਹ ਰਹਿੰਦਾ, ਉਹ ਮੁੱਕਦਾ ਹੀ, ਮੁੱਕਣ ਵਾਲੀ। ਦੇਖੋ ਬਿਜਲੀ ਆਉਂਦੀ ਹੈ ਕਿਤੇ, ਪੈਦਾ ਕਰਦੇ ਹਾਂ ਤੇਲ ਜਲਦਾ ਤਾਂ ਲਾਈਟ ਆਉਂਦੀ ਹੈ, ਇੱਧਰ ਹਨੇਰਾ ਕਿੱਥੋਂ ਆਉਂਦਾ, ਇਹ ਕਿੱਥੋਂ ਪੈਦਾ ਹੁੰਦਾ, ਇਹ ਅਖਰ ਹੈ ਹਨੇਰਾ। ਕਹੋ ਕਬੀਰ ਅਖਰ ਦਉ ਭਾਖ, ਹੋਏਗਾ ਖਸਮ ਲਏਗਾ ਰਾਖ। ਹਨੇਰਾ ਵੀ ਅਖਰ ਹੈ, ਰੋਸ਼ਨੀ ਵੀ ਅਖਰ ਹੈ, ਤੱਤ ਜੋਤ ਵੀ ਅਖਰ ਹੈ, ਹਨੇਰਾ ਵੀ ਅਖਰ ਹੈ। ਜੋਤ ਨੂੰ ਹਨੇਰਾ ਹੀ ਘੇਰਦਾ, ਹਨੇਰਾ ਕਦ ਘੇਰਦਾ, ਜਾਂ ਜੋਤ ਦੇ ਵਿੱਚ ਘਰ ਚ ਕਲੇਸ਼ ਪੈਦਾ ਹੋ ਜਾਂਦਾ, ਜਾਂ ਮਨ ਅਰ ਚੱਤੀ ਚ ਦੁਫੇੜ ਪੈਦਾ ਹੋ ਜਾਂਦੀ ਹੈ। ਵਿਰੋਧੀ ਹੈ ਨਾ, ਹਨੇਰਾ ਜੋਤ ਦਾ ਵਿਰੋਧੀ ਹੈ। ਵਿਰੋਧੀ ਸਾਡੇ ਤਾਂ ਹਾਵੀ ਕਾਲ ਹੋਣਗੇ, ਜਾਂ ਸਾਡੇ ਘਰ ਚ ਕਲੇਸ਼ ਭੇਜੂ, ਘਰ ਪਾੜ ਜੂ, ਘਰ ਪਾਟਿਆ ਦਰਾ ਮਾਰਿਆ। ਜਦੋਂ ਸਾਡਾ ਘਰ ਫਟ ਜਾਂਦਾ ਨਾ, ਜੇ ਤਰ ਮਨ ਅੱਡ ਹੋ ਜਾਂਦਾ, ਦਾਲ ਹੋ ਜਾਂਦੀ ਹੈ, ਉਦੋਂ ਹਨੇਰਾ ਇਹਨੂੰ ਘੇਰ ਲੈਂਦਾ, ਉਦੋਂ ਭਰਮ ਦਾ ਅੰਡਾ ਬਣ ਜਾਂਦਾ, ਭਰਮ ਇਹਨੂੰ ਘੇਰ ਲੈਂਦਾ ਜੋਤ ਨੂੰ। ਜਦ ਇੱਕੋ ਹੁੰਦਾ ਫਿਰ ਦੱਬ ਕੇ ਲੈ ਜਾਂਦਾ ਜੋਤ ਨੂੰ, ਫਿਰ ਹਨੇਰੇ ਨੂੰ ਪਿੱਛੇ ਜੜਦਾ ਚਲਾ ਜਾਂਦਾ ਫਿਰ ਹਨੇਰਾ। ਇੱਕ ਹੁੰਦਾ, ਏਕਤਾ ਦੇ ਵਿੱਚ ਇੰਨੀ ਸ਼ਕਤੀ ਹੈ, ਹਨੇਰਾ ਨਹੀਂ ਰਹਿੰਦਾ, ਫਿਰ ਹਨੇਰੇ ਨੂੰ ਦੱਬ ਲੈਂਦਾ। ਤਾਂ ਹੀ ਬ੍ਰਹਮ ਗਿਆਨੀ ਕਿ ਮਨ ਪ੍ਰਕਾਸ਼ ਜੈਸੇ ਧਰ ਉੱਪਰ, ਫਿਰ ਨਹੀਂ ਹਨੇਰਾ ਆ ਸਕਦਾ। ਫਿਰ ਤਾਂ ਸ਼ਬਦ ਦੇ ਵਿੱਚ ਮਿਲਣ ਵਾਲੀ ਗੱਲ ਰਹਿ ਜਾਂਦੀ, ਹਨੇਰਾ ਨਹੀਂ ਰਹਿੰਦਾ ਇਹਦੇ ਅੰਦਰ, ਹਨੇਰਾ ਨਹੀਂ ਰਹਿੰਦਾ। ਫਿਰ ਹਨੇਰਾ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਚਿੱਤ ਔਰ ਮਨ ਚ ਏਕਤਾ ਨਹੀਂ ਹੈ, ਉਹਨਾਂ ਚਿਰ ਹਨੇਰਾ। ਏਕਤਾ ਕਾਹਦੇ ਨਾਲ ਹੁੰਦੀ ਹੈ? ਏਕਤਾ ਹੁੰਦੀ ਹੈ ਗਿਆਨ ਨਾਲ, ਏਕਤਾ ਹੀ ਹੋ ਰਹੀ ਹੈ। ਏਕਤਾ ਵਾਸਤੇ ਹੀ ਆਇਆ ਹੈ, ਗੌੜੀ ਰਾਗ ਕੀ ਸੀ, ਆ ਯੁਗ ਮੈਂ ਏਕੇ ਕੋ ਆਇਆ, ਇਹ ਮਨ ਔਰ ਚਿੱਤ ਦੀ ਏਕਤਾ। ਝਗੜਾ ਤਾਂ ਇਹਦੇ ਅੰਦਰ ਹੈ, ਬਾਕੀ ਲੋਕਾਂ ਨਾਲ ਤਾਂ ਬਾਹਰ ਝਗੜਾ ਤਾਂ ਹੈ ਕਿਉਂਕਿ ਝਗੜਾ ਇਹਦੇ ਅੰਦਰ ਹੈ। ਝਗੜਾ ਕਰਨਾ ਇਹਦਾ ਸੁਭਾਅ ਹੈ, ਜਿਹੜਾ ਘਰ ਚ ਲੜਦਾ ਹੈ ਉਹ ਬਾਹਰ ਨਹੀਂ ਲੜੂ ਜਾ ਕੇ। ਉਹ ਜਿਹੜੀ ਲੜਕੇ ਘਰੇ ਲੜਦੀ ਰਹੀ ਹੈ, ਬਣੀ ਨੀ ਸਹੁਰੀ ਜਾ ਕੇ ਬਣਜੂ, ਉਹਦੀ ਕਿਉਂ ਬਣਜੂ? ਉਹਦੇ ਸੁਭਾਅ ਚ ਲੜ ਲੋ, ਲੜਨਾ ਮਨ ਦੇ ਸੁਭਾਅ ਦੇ ਵਿੱਚ ਹੈ, ਚਿੱਤ ਮਨ ਦੇ ਸੁਭਾਅ ਚ ਲੜਨਾ। ਅਸੂ ਚ ਲੜਦੇ ਨੇ ਦੋਏ, ਜਿੰਨਾ ਚਿਰ ਲੜਦੇ ਨੇ ਦੋਏ ਉਹਨਾਂ ਚਿਰ ਦਾਲ ਹੈ, ਉਹਨਾਂ ਚਿਰ ਅਗਿਆਨ ਤੇ ਹਵੀ ਹੈ। ਅਗਿਆਨ ਇਹ ਲੜਾਉਂਦਾ, ਉਹ ਲੜਾਉਂਦਾ ਕੌਣ? ਵਿਦਵਾਨ ਅਗਿਆਨੀ ਹੁੰਦੇ ਨੇ, ਇਸ ਕਰਕੇ ਉਹਨਾਂ ਚ ਲੜਾਈ ਹੈ। ਵਿਦਵਾਨ ਹੁੰਦਾ ਇਸ ਗੱਲ ਦੀ ਸਮਝ ਨੀ ਵੀ ਲੜਾਈ ਕਿੱਥੋਂ ਪੈਦਾ ਹੁੰਦੀ ਹੈ, ਕਿਉਂ ਹੈ, ਇਹਨਾਂ ਹੁੰਦਾ ਇਸ ਗੱਲ ਦੀ ਸਮਝ ਹੈ ਨੀ। ਜਿਹੜੇ ਲੋਕਾਂ ਨੇ ਵਿਦਵਾਨ ਇਕੱਠੇ ਕਰਨ ਦਾ ਮਸਲਾ ਹੱਲ ਕਰਨ, ਉਹ ਪਾਗਲ ਨੇ, ਉਹ ਲੋਕ ਬੁੱਧੀਹੀਨ ਨੇ। ਅੱਜ ਤੇ ਵਿਦਵਾਨਾਂ ਨੇ ਕੋਈ ਮਸਲਾ ਹੱਲ ਕੀਤਾ? ਕਹਿੰਦੇ ਹੁੰਦੇ ਨੇ 60 ਸਾਲ ਹੋ ਗਏ ਸੁਣਦਿਆਂ ਨੂੰ ਕਿ ਜੀ ਜਵਾਹਰ ਲਾਲ ਵੀ ਇਹੀ ਕਹਿੰਦਾ ਸੀ, ਹਰ ਮਸਲੇ ਦਾ ਹੱਲ ਗੱਲਬਾਤ ਹੈ। ਦੁਨੀਆਂ ਚ ਮਸਲੇ ਮੁੱਕੇ, ਗੱਲਬਾਤ ਕਰਦੇ ਹੋ ਤੁਸੀਂ, ਮੁੱਕੇ ਮਸਲੇ? ਇਹ ਸਭ ਗੱਲਾਂ ਨੇ ਸੁਣੀਆਂ ਸੁਣਾਈਆਂ ਹੋਈਆਂ, ਮਸਲੇ ਜਿਉਂਦੇ ਤੇ ਉਹ ਕਹਿੰਦੇ ਨਾ ਗੱਲਬਾਤ ਰੋਜ਼ ਹੋਈ ਜਾਂਦੀ ਹੈ। ਕਿਉਂ? ਮਨ ਮੈਲੇ ਨੇ ਸਾਰਿਆਂ ਦੇ, ਮਨ ਮੈਲੇ ਨੇ, ਗੱਲਾਂ ਕਰਦੇ ਨੇ ਹੱਲ ਚਾਹੁੰਦੇ ਨੀ ਕਰਨ, ਇੱਛਾ ਨੀ ਅੰਦਰੋਂ ਹੈਗੀ ਝਗੜਿਆਂ ਦੇ ਹੱਲ ਕਰਨ ਦੀ। ਗੱਲਾਂ ਕਰਦੇ ਨੇ, ਸੁਣੀਆਂ ਸੁਣਾਈਆਂ ਹੋਈਆਂ, ਹੱਲ ਕਰਦੇ ਨਾ ਹੋ ਗਏ। 60 ਸਾਲ ਹੋ ਗਏ ਤੁਹਾਨੂੰ, 60 ਕਿਆ ਸੈਂਕੜੇ ਸਾਲਾਂ ਦੇ ਗੋਲ ਮੇਜ ਕਾਨਫਰੰਸਾਂ ਕਰਦੇ ਫਿਰਦੇ ਨੇ, ਕਿਸੇ ਮਸਲੇ ਦਾ ਹੱਲ ਨੀ ਹੋਇਆ। ਵਿਦਵਾਨ ਜੋ ਹੈ, ਮਾਇਆਧਾਰੀ ਜੋ ਹੈ, ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦਾ। ਵਿਦਵਾਨ ਨਹੀਂ ਕਿਸੇ ਮਸਲੇ ਦਾ ਹੱਲ ਕਰ ਸਕਦੇ। ਖਾਲਸੇ ਦੀ ਏਕਤਾ ਨੂੰ ਜੀ ਉਹ ਕਰਦੇ ਨੇ, ਏਕਤਾ ਕਾਹਦੇ ਹੋਈ ਹੈ ਖਾਲਸੇ ਦੀ? ਗੁਰੂ ਗੋਬਿੰਦ ਸਿੰਘ ਨਾਲ ਨਹੀਂ ਹੋਈ ਏਕਤਾ, ਉਹ ਇਕੱਲਾ ਛੱਡ ਕੇ ਆ ਗਿਆ ਰੰਗਪੁਰ ਦਾ। ਏਕਤਾ ਜਿਹੜੀ ਮਜ਼ਾਕ ਗੱਲ ਹੈ, ਪੰਜ ਪਾਤਸ਼ਾਹ ਨੇ ਭਾਈ ਉਹਦੀ ਏਕਤਾ ਨਹੀਂ ਹੋਈ, ਨਾਨਕ ਨਾਲ ਵਿਸਰੀ ਜਾਂਦੀ ਏਕਤਾ ਨਹੀਂ ਹੋਈ। ਏਕਤਾ ਕੋਈ ਮਜ਼ਾਕ ਗੱਲ ਹੈ, ਇਹ ਗੱਲਾਂ ਕਰਦੇ ਨੇ, ਇਹਨਾਂ ਨੂੰ ਕੀ ਪਤਾ ਏਕਤਾ ਕੀ, ਏਕਤਾ ਕਿਵੇਂ ਹੋਜੂਗੀ, ਏਕਤਾ ਗੁਰਮੁਖਾਂ ਦੇ ਬਿਨਾਂ ਕਿਸੇ ਦੀ ਨਾ ਹੋਈ ਆ ਨਾ ਹੋਵੇ। ਏਕਤਾ ਕੇਵਲ ਗੁਰਮੁਖਾਂ ਦੀ ਹੁੰਦੀ ਹੈ, ਕਿਸੇ ਦੀ ਨਹੀਂ ਹੁੰਦੀ। ਇਹ ਸਿੱਖਾਂ ਦੀ ਏਕਤਾ ਕਿਵੇਂ ਹੋਜੂ, ਗੁਰਮੁਖ ਨੇ ਇਹ ਗੁਰਮੁਖ ਨੇ ਗੁਰਮੁਖਾਂ ਦੀ ਏਕਤਾ ਹੁੰਦੀ ਹੈ, ਇਹਨਾਂ ਦੀ ਕਿਵੇਂ ਹੋਜੂ। ਮਿਸਲਾਂ ਵਾਲੇ ਆਪਸ ਵਿੱਚ ਲੜਦੇ ਹੁੰਦੇ ਸੀ, ਉਹਦਾ ਜਿੰਨਾ ਚਿਰ ਡਰ ਸੀ ਦੂਜੀ ਹਕੂਮਤ ਦਾ ਉਨਾ ਚਿਰ ਏਕਤਾ ਡਰਦੇ ਕਰਦੇ ਸੀ। ਅਕਾਲ ਤਖ਼ਤ ਨੇ ਕਈ ਵਾਰ ਏਕਤਾ ਕਰਾਈ ਇਹਨਾਂ ਦੀ, ਡੱਡੂਆਂ ਦੀ ਪੰਸੇਰੀ ਦੀ। ਇਸ ਲਾਲਚ ਨੂੰ ਕਰ ਲੈਂਦੇ ਨੇ ਵੀ ਹੁਣ ਸਾਨੂੰ ਰਾਜ ਮਿਲ ਜੂਗਾ ਇਕੱਠੇ ਹੋ ਕੇ, ਜਾਂ ਚੌਧਰ ਦੀ ਗੱਲ ਆਉਂਦੀ ਹੈ ਫਿਰ ਡੱਡੂਆਂ ਨੂੰ ਫਿਰ ਛਾਲਾਂ ਮਾਰ ਜਾਂਦੇ ਨੇ, ਏਕਤਾ ਫਿਰ ਭੰਗ ਹੋ ਜਾਂਦੀ ਹੈ। ਲੋਭੀਆਂ ਦੀ ਕਦੇ ਏਕਤਾ ਨਾ ਹੋਈ ਨਾ ਹੋਊਗੀ, ਵਿਦਵਾਨ ਲੋਭੀ ਹੁੰਦਾ, ਗੁਰਮੁਖ ਲੋਭੀ ਨਹੀਂ ਹੁੰਦਾ। ਲੋਭ ਤੋਂ ਉੱਪਰ ਉੱਠ ਕੇ ਏਕਤਾ ਹੁੰਦੀ ਹੈ, ਦੁਨੀਆਂ ਦੀ ਵਡਿਆਈ ਤੋਂ ਉੱਪਰ ਉੱਠ ਕੇ ਏਕਤਾ ਹੁੰਦੀ ਹੈ, ਥੱਲੇ ਨਹੀਂ ਹੁੰਦੀ। ਚੌਧਰ ਦੀ ਭੁੱਖ ਹੈ ਏਕਤਾ ਨਹੀਂ ਹੋ ਸਕਦੀ, ਲੋਭ ਹੈ ਤਾਂ ਏਕਤਾ ਨਹੀਂ। ਲੋਭ ਵੀ ਚੌਧਰ ਦੀ ਭੁੱਖ ਦਾ ਪੂਰਤੀ ਹੈ, ਲੋਭ ਤਾਂ ਇਹਨਾਂ ਨੇ ਹੀ ਹੈ, ਚੌਧਰ ਦੀ ਪੂਰਤੀ ਦਾ ਨਾ ਹੀ ਸਾਧਨ ਦਾ ਨਾ ਹੀ ਲੋਭ ਹੈ। ਪੈਸਾ ਤਾਂ ਇੱਜ਼ਤ ਹੈ, ਆਇਆ ਵਡਿਆਈ। ਹਾਂਜੀ,
ਮੈਂ ਨਾ ਹੀ ਕੁਛ ਆਹੇ ਨਾ ਮੋਰਾ,
ਮੈਂ ਯਾਰ ਹੈਗਾ ਹੀ ਨੀ ਕੁਛ, ਮੇਰਾ ਵਜੂਦ ਹੀ ਨੀ ਕੁਛ। ਹੁਣ ਇਹ ਗੱਲ ਵਿਦਵਾਨ ਦੇ ਗਲੇ ਤੇ ਨਹੀਂ ਉਤਰ ਸਕਦੀ, ਮੈਂ ਨਹੀਂ ਕੁਛ ਹੈਗਾ। ਭਾਵੇਂ ਜਿੰਨੇ ਸਿੱਖ ਮਰਜ਼ੀ ਵਿਦਵਾਨ ਆਪਣੇ ਆਪ ਨੂੰ ਕਹੀ ਜਾਣ, ਕਿਸੇ ਦੇ ਗੱਲ ਤੋਂ ਥੱਲੇ ਗੱਲ ਨਹੀਂ ਉਤਰਦੀ ਵੀ ਇਹ ਗੱਲ ਸੱਚ ਹੈ। ਮੈਂ ਨਾ ਹੀ ਪੜ੍ਹ ਲੈਣਗੇ, ਮੈਂ ਨਾ ਹੀ ਮੰਨ ਕੋਈ ਨਹੀਂ ਸਕਦਾ ਇਸ ਗੱਲ ਨੂੰ, ਮੈਂ ਨਾ ਹੀ। ਜੇ ਮੈਂ ਹੈਗਾ ਕੁਛ ਤਾਂ ਸਭ ਕੁਛ ਮੇਰਾ, ਫਿਰ ਕੁਛ ਆਇਆ ਨਾ ਮੋਰਾ ਕਿਵੇਂ ਮੰਨ ਲੈਣਗੇ, ਅੱਗੇ ਕਿਵੇਂ ਤੁਰਨਗੇ। ਜਿੰਨਾ ਚਿਰ ਇਹ ਨਹੀਂ ਮੰਨਦੇ ਸਮਝਦੇ ਕਿ ਮੈਂ ਨਾ ਹੀ, ਵਾਕਿਆ ਹੀ ਨਹੀਂ ਮੈਂ ਹਾਂ ਕੁਛ, ਸਿੱਖੀ ਦੀ ਪੌੜੀ ਤੇ ਪੈਰ ਨਹੀਂ ਰੱਖਿਆ ਹੋਇਆ, ਥੱਲੇ ਖੜੇ ਨੇ ਜੋ ਬੱਕਰੀ ਦਾ ਖਾਣ ਨਹੀਂ ਟੱਪਦੀ, ਪੈਰ ਨਹੀਂ ਪਿਉਂਦੀ ਖਾਲ ਹੈ ਮੂਹਰੇ, ਬੱਕਰੀ ਨਹੀਂ ਟੱਪਦੀ ਹੁੰਦੀ ਖਾਲ, ਉਹਨੂੰ ਪਤਾ ਜੇ ਵਿੱਚ ਡਿੱਪੀ ਪਾਣੀ ਚ ਭਿੱਜ ਕੇ ਗਈ ਉਹਦਾ। ਇਹ ਜਿਹੜਾ ਤਰ ਖਾਲ ਚੱਲਦੀ ਹੈ ਨਾ ਨਦੀ ਤ੍ਰਿਸ਼ਨਾ ਦੀ, ਇਹਨੂੰ ਨੀ ਟੱਪਦੇ ਹੁਣ, ਇਹ ਤ੍ਰਿਸ਼ਨਾ ਦੀ ਨਦੀ ਪਾਰ ਕਰਕੇ, ਅੱਗ ਦੀ ਨਦੀ ਪਾਰ ਕਰਕੇ ਸੁਖ, ਅੱਗ ਦੀ ਨਦੀ ਤੋਂ ਉਰੇ ਸੁਖ ਨਹੀਂ ਹੈਗਾ, ਇਹ ਤਾਂ ਉਰੇ ਖੜੇ ਨੇ। ਮੈਂ ਨਾ ਹੀ ਕੁਛ ਹਾਂ, ਨਾ ਹੀ ਕੁਛ ਆਏ ਨਾ ਮੋਰਾ,
ਤਨ ਤਨ ਸਭ ਰਸ
ਗੋਬਿੰਦ, ਮੈਂ ਕੁਛ ਨਹੀਂ। ਜਦ ਫਿਰ ਮੇਰਾ ਹੈ ਕੀ, ਜਦ ਮਈ ਨੀ ਹੈਗਾ, ਜਦ ਸਰੀਰ, ਜਦ ਆਦਮੀ ਨੀ ਰਹਿਣਾ, ਆਦਮੀ ਦਾ ਕੱਖ ਨੀ ਰਹਿਣਾ ਸੰਸਾਰ ਚ, ਜਿੰਨਾ ਚਿਰ ਆਪਣਾ ਵਜੂਦ ਸਮਝਦਾ ਉਨਾ ਚਿਰ ਆ ਕੁਛ, ਜਦ ਇਹਨੇ ਨੀ ਰਹਿਣਾ ਤੇ ਫਿਰ ਇਹਦਾ ਇੱਥੇ ਕੀ ਰਹਿ ਗਿਆ ਬਈ। ਜਦ ਕਾਗਜ਼ਾਂ ਚੋਂ ਇੰਤਕਾਲ ਹੋ ਜਾਂਦਾ, ਇਹ ਤਾਂ ਪਹਿਲਾਂ ਇੰਤਕਾਲ, ਇੰਤਕਾਲ ਲਫ਼ਜ਼ ਹੈ ਤਬਦੀਲੀ ਹੋ ਜਾਣੀ, ਇੰਤਕਾਲ ਆਦਮੀ ਦਾ ਮੰਨਿਆ ਜਾਂਦਾ, ਇੰਤਕਾਲ ਕਹਿੰਦੇ ਨੇ, ਇੰਤਕਾਲ ਉਹਨਾਂ ਦਾ ਮੁਸਲਮਾਨੀ ਭਾਸ਼ਾ ਦਾ ਲਫ਼ਜ਼ ਹੈ ਉਰਦੂ ਦਾ, ਆਦਮੀ ਦਾ ਕਹਿੰਦੇ ਨੇ ਫਲਾਣੇ ਦਾ ਇੰਤਕਾਲ ਹੋ ਗਿਆ, ਉਹ ਜ਼ਮੀਨ ਦਾ ਇੰਤਕਾਲ ਤਾਂ ਇਹਦੇ ਇੰਤਕਾਲ ਦੇ ਮਗਰੋਂ ਹੁੰਦਾ, ਪਹਿਲਾਂ ਇਹਦਾ ਇੰਤਕਾਲ ਹੁੰਦਾ ਇਹ ਸਰੀਰ ਤੋਂ, ਇੰਤਕਾਲ ਹੋ ਗਿਆ ਮਰ ਗਿਆ, ਤਬਦੀਲੀ ਆ ਗਈ, ਉਦੋਂ ਨੂੰ ਕੱਟਿਆ ਜਾਂਦਾ ਕਾਲਿਆਂ ਚੋਂ, ਆਏ ਨਾ ਮੋਹਰਾ ਰਿਹਾ ਹੀ ਨੀ ਫਿਰ। ਹਾਂਜੀ,
ਤਨ ਤਨ ਸਭ ਰਸ ਗੋਬਿੰਦ ਤੋਰਾ,
ਤਨ ਮੇਰਾ ਸਰੀਰ ਇਹ ਹਿਰਦਾ ਗੋਬਿੰਦ ਦਾ ਤੇਰੇ ਕਰਕੇ, ਰਸ
ਤਨ,
ਤਨ ਤਨ ਗਿਆਨ
ਸਭ ਰਸ ਗੋਬਿੰਦ ਤੋਰਾ
ਤੇਰਾ, ਅਸਲ ਦੋਏ ਇੱਕੋ ਨੇ, ਦੋ ਤਾਂ ਹੈ ਹੀ ਨੀ, ਉਹ ਦੋ ਇੱਕੋ ਹੀ ਨੇ, ਦੋ ਹੈ ਹੀ ਨੀ। ਕਈ ਵਾਰ ਮਨ ਸਾਡਾ ਸਾਡੋ ਬਾਗੀ ਹੁੰਦਾ, ਬੁੱਧੀ ਯਾਰ ਬੁੱਧੀ ਕਹਿੰਦੀ ਆ ਮਨ ਨੀ ਮੰਨਦਾ, ਆਪਾਂ ਕਹਿੰਦੇ ਵੀ ਮੇਰਾ ਮਨ ਨੀ ਮੰਨਦਾ ਇਹ ਗੱਲ ਨੂੰ, ਅਸਲ ਚ ਆਪੇ ਨੀ ਮੰਨਦਾ, ਮੰਨਦਾ ਤਾਂ ਵਹਨ ਹੈ, ਆਪੇ ਨੀ ਮੰਨਦਾ, ਉਹ ਕਹਿੰਦਾ ਚੱਲ ਮਨ ਨਹੀਂ ਮੰਨਦਾ ਨਾ ਸਹੀ ਤੂੰ ਮੰਨ ਜਾ, ਜੋ ਕਹਿੰਦੇ ਚੱਲ ਮਨ ਨੂੰ ਛੱਡ ਤੂੰ ਆ ਤੂੰ ਮੰਨ, ਆਪਾਂ ਆਪਾਂ ਹੋਈਏ ਇਕੱਠੇ ਮਨ ਨੂੰ ਰਹਿਣ ਦੇ ਪਰੇ, ਆਪੇ ਆਜੂ ਮਗਰ ਮਗਰ ਉਹ ਮਨ, ਇਹਦਾ ਕਹਿਣ ਦੀਆਂ ਗੱਲਾਂ ਨੇ, ਕਹਿਣ ਸੁਣ ਕੋ ਦੂਜਾ ਦੂਜਾ ਹੈ ਹੀ ਨੀ, ਐ ਨੀ ਕਹਿੰਦਾ ਮੈਂ ਨੀ ਮੰਨਦਾ, ਕਹਿ ਦਿੰਦਾ ਵੀ ਮਨ ਨੀ ਮੰਨਦਾ, ਮਾਇਆ ਤੋਂ ਵੱਧ ਹੋ
ਇਸ ਮਾਟੀ ਮੈਂ ਪਵਨ ਸਮਾਇਆ ਝੂਠਾ ਪਰਪੰਚ ਜ਼ੋਰ ਚਲਾਇਆ।
ਇਸ ਮਾਟੀ ਮੈਂ ਪਵਨ ਸਮਾਇਆ, ਮਿੱਟੀ ਚ ਕੀ ਸਮਾਇਆ? ਮਾਟੀ ਚ ਪਵਨ ਹਵਾ ਨੀ ਸਮਾਈ ਹੋਈ, ਮਨ ਸਮਾਇਆ ਹੋਇਆ, ਚ ਜੋਤ ਸਮਾਈ ਹੋਈ ਹੈ। ਹਵਾ ਕਿਵੇਂ ਸਮਾਜੂ ਮਿੱਟੀ ਚ? ਹਵਾ ਦਾ ਹਵਾ ਜਦੋਂ ਹੱਬੂ ਬਣਿਆ ਬਾਅਦ ਚ, ਸਰੀਰ ਚ ਨੀ ਸਮਾਈ ਹੋਈ ਕਿਤੇ ਹਵਾ। ਹਵਾ ਦਾ ਜਿੱਥੇ ਸਮਾਜਿਆ ਦਰਦ ਹੋਣ ਲੱਗ ਜਾਂਦੇ ਨੇ ਸਰੀਰ ਚ, ਠੀਕ ਹੈ ਜਵਾ ਚਲੀ ਜਾਵੇ ਆਦਮੀ ਮਰ ਜਾਂਦਾ। ਇੰਜੈਕਸ਼ਨ ਤਾਂ ਲਾਉਂਦੇ ਨੇ ਪਹਿਲਾਂ ਹਵਾ ਕੱਢ ਕੇ, ਸਰੀਰ ਚ ਨੀ ਹਵਾ ਤਾਂ ਬਾਹਰ ਦੀ ਆਉਂਦੀ ਹੈ, ਫੇਫੜੇ ਤੱਕੇ ਰਹਿੰਦੀ, ਉੱਥੇ ਮੁੜ ਜਾਂਦੀ ਹੈ ਵਾਪਸ। ਫੇਫੜੇ ਦੀ ਸਾਹ ਉਹਦੇ ਵਾਪਸ ਚਲਾ ਜਾਂਦਾ, ਆਕਸੀਜਨ ਉਹਦੇ ਨਾਲ ਟੱਚ ਕਰਦੀ ਹੈ, ਉਹ ਖੂਨ ਨੂੰ ਸਾਫ਼ ਕਰ ਦਿੰਦੀ ਹੈ, ਗੰਦੀ ਸਾਫ਼ ਆਉਂਦੀ ਹੈ, ਗੰਦੀ ਹਵਾ ਬਾਹਰ ਨਿਕਲ ਜਾਂਦੀ ਹੈ। ਪਵਨ ਮਨ ਸਮਾਇਆ ਹੋਇਆ ਇਹਦੇ ਵਿੱਚ, ਸਰੀਰ ਚ ਮਿੱਟੀ ਚ, ਆਤਮਾ ਜੋਤ ਸਮਾਈ ਹੋਈ ਹੈ ਮਿੱਟੀ ਚ, ਜਾਤਮੈ ਜੋਤ, ਇਹ ਸਰੀਰ ਜਾਤ ਵਿੱਚ ਜੋਤ ਸਮਾਈ ਹੋਈ ਹੈ। ਪਵਨ ਜੇ ਉਹਨੇ ਇੱਥੇ ਅਰਥ ਕਰ ਲਈਏ ਹਵਾ ਦੇ, ਹਵਾ ਕਿੱਥੇ ਸਮਾਈ ਹੋਈ ਹੈ? ਔਰ ਹਵਾ ਹੀ ਅਰਥ ਕੀਤੇ ਹੋਏ ਨੇ ਉੱਥੇ, ਮਨ ਨੀ ਕੀਤੇ ਕਿਸੇ ਨੇ ਅਰਥ। ਉਹਨਾਂ ਨੂੰ ਮਨ ਬਾਰੇ ਗਿਆਨ ਕਿੱਥੇ ਹੈ? ਵਿਦਵਾਨਾਂ ਨੂੰ ਉਹਦਾ ਬਸ ਉਹੀ ਸੀ, ਸਮਝਿਆ ਨੀ?
ਝੂਠਾ ਪਰਪੰਚ ਜ਼ੋਰ ਚਲਾਇਆ।
ਦੇਖੋ ਹਾਲਾਂਕਿ ਮਨ ਜਿਹੜਾ ਪਵਨ ਹੈ ਸੱਚ ਦਾ ਸਤ ਸਰੂਪ ਹੈ, ਪਰ ਜਿਹੜਾ ਆ ਚੱਲਿਆ ਜੋੜ ਹੈ, ਜੋੜ ਝੂਠਾ ਲੱਗਿਆ ਹੋਇਆ। ਸੱਚਾ ਝੂਠ ਦਾ ਮੇਲ ਹੈ ਨੀ, ਸੱਚਾ ਝੂਠ ਦਾ ਮੇਲ ਹੈ। ਪਵਨ ਮਿੱਟੀ ਚ ਸਮਾ ਗਿਆ, ਜੋਤ ਸਮਾਤੀ, ਝੂਠਾ ਪਰਪੰਚ ਚਲਾ ਦਿੱਤਾ। ਇਹ ਧੋਖਾ ਹੈ, ਪਰਪੰਚ ਹੈ, ਪਰਪੰਚ ਹੈ, ਦੂਏ ਨੂੰ ਸੱਚਾ ਲੱਗਦਾ ਹੈ ਪਰਪੰਚ, ਲੱਗਦਾ ਹੈ ਠੀਕ ਹੈ, ਇਹੀ ਤਾਂ ਪਰਪੰਚ ਹੈ ਸਾਰਾ। ਇਸੇ ਚ ਮੋਹ, ਇਸੇ ਚ ਫਸ ਗਿਆ ਆਦਮੀ, ਇਸੇ ਚ ਉਲਝ ਗਿਆ। ਪਰਪੰਚ ਉਹ ਚੀਜ਼ ਹੈ ਜਿਹੜੀ ਆਦਮੀ ਦੀ ਬੁੱਧੀ ਨੂੰ ਉਲਝਾ ਲਵੇ। ਜਿੰਨੇ ਵੀ ਸਿੱਖ ਰਹੇ ਸਭ ਪਰਪੰਚ ਦੀਆਂ ਗੱਲਾਂ ਕਰਦੇ ਨੇ, ਕੋਈ ਕੋਈ ਸੰਸਥਾ ਬਣਾਉਂਦਾ, ਅਸਲ ਚ ਉਲਝੇ ਹੋਏ ਨੇ। ਜਿਹੜੇ ਉਲਝੇ ਹੋਏ ਨੇ ਅੰਦਰੋਂ, ਦਾ ਚਾਹੇ ਚਾਹੁੰਦੇ ਹੋਣ ਵੀ ਅਸੀਂ ਕੁਛ ਕਰਨਾ, ਪਰ ਉਲਝੇ ਹੋਏ ਕਰਕੇ ਪਰਪੰਚ ਚ ਫਸ ਜਾਂਦੇ ਨੇ। ਇਹ ਸਭ ਪਰਪੰਚ ਨੇ, ਪਰਪੰਚ ਹਮੇਸ਼ਾ ਝੂਠਾ ਹੀ ਹੁੰਦਾ। ਜਿੱਥੇ ਮਾਇਆ ਇਨਵੋਲਵ ਹੈ ਉਹ ਝੂਠ ਹੈ ਸਭ। ਇਸ ਕਰਕੇ ਗੁਰਦੁਆਰਿਆਂ ਚ ਜਿਹੜੇ ਬਜਟ ਨੇ ਸਭ ਪਰਪੰਚ ਹੈ, ਜਿੱਥੇ ਮਾਇਆ ਸਭ ਪਰਪੰਚ ਹੈ। ਬਿਲ ਝੂਠੇ ਬਣਦੇ ਨੇ, ਖਾਨਾ ਪੂਰਤੀ ਹੁੰਦੀ ਹੈ, ਪ੍ਰਚਾਰ ਜਿਹੜੀ ਗੱਲ ਵਾਸਤੇ ਕੁਛ ਵੀ ਹੈ ਉਹ ਗੱਲ ਪੂਰੀ ਨਹੀਂ ਹੋ ਰਹੀ। ਗੁਰਮਤਿ ਦੇ ਪ੍ਰਚਾਰ ਵਾਸਤੇ, ਗੁਰਮਤਿ ਦੀ ਖੋਜ ਵਾਸਤੇ ਨਾ ਕੁਛ ਕੀਤਾ, ਨਾ ਕੋਈ ਕਰ ਰਿਹਾ, ਨਾ ਇਹਨਾਂ ਨੂੰ ਲੋੜ ਹੈ। ਅੱਛਾ, ਜੇ ਇਹੋ ਜਿਹੀਆਂ ਗੱਲਾਂ ਦੇ ਵਿਚਾਰ ਕਰਨ ਫਿਰ ਪਿੱਛੇ ਮੁੜੇ ਆਉਂਦੇ ਨੇ ਵੀ ਮਰਨਾ, ਇਹ ਕਰਕੇ ਜੇ ਜਾਣ ਵੀ ਲੈਣ ਫਿਰ ਕਰਦੇ ਨੀ ਵੀ ਮਰਨਾ, ਇਹ ਤਾਂ ਸਭ ਕੁਛ ਛੱਡਣਾ ਪੈਜੂ ਸਾਨੂੰ। ਇੱਥੇ ਮੌਤ ਹੈ ਸਾਹਮਣੇ, ਗੁਰਬਾਣੀ ਨੂੰ ਸਮਝਣਾ ਮੌਤ ਪਹਿਲਾਂ, ਪੂਰੇ ਮੌਤ ਹੈ ਪਹਿਲਾਂ ਮਰਨ ਕਬੂਲ ਕਹਿ ਦਈਏ ਬਾਣੀ, ਪਿੱਛੇ ਮੁੜੇ ਆਉਂਦੇ ਨੇ ਵੀ ਛੱਡੋ ਪਰੇ। ਇਹ ਤਾਂ ਪਹਿਲਾਂ ਮੌਤ ਦਿੰਦੀ ਹੈ ਗੁਰਬਾਣੀ ਨੂੰ ਮੰਨਣ ਵਾਲਿਆਂ ਨੂੰ। ਜਿਹਨੇ ਮੌਤ ਕਬੂਲ ਕਰ ਲਈ ਉਹ ਗੁਰਬਾਣੀ ਵਾਲੇ ਗਾਹਾਂ ਵਿਚਾਰ ਵਾਲੇ ਤੇ ਪੈਰ ਰੱਖਦਾ ਨੀ, ਪਿੱਛੇ ਮੁੜੇ ਆਉਂਦੇ ਨੇ ਲੋਕ। ਵੀਰੇ ਨੇ ਕਹਿਤਾ ਸੀ ਸਿਰ ਤਲ ਤਲੀ ਗਲੀ ਮੋੜੀ ਹੋ, ਜਿਹਨੇ ਇਹ ਗਲੀ ਬਣਨਾ ਪੈਰ ਰੱਖਣ, ਪਹਿਲਾਂ ਸਿਰ ਨੂੰ ਤਲੀ ਦੇ ਤਲ। ਉਹ ਕਹਿੰਦਾ ਛੱਡ ਪਰੇ, ਉਲਟੀ ਗੱਲ ਹੈ। ਇਹਨਾਂ ਨੇ ਉੱਚੇ ਬੰਦਰ ਸੁੰਦਰ ਨਾਰੀ ਚਾਹੀਦੀ ਹੈ, ਇਹਨਾਂ ਡੂੰਘੀ ਕਰਕੇ ਨੀਮ ਖਲਾਉਣੀ, ਉੱਪਰ ਮੰਡ ਵਿਛਾਉਣੇ ਨੇ। ਇੱਕ ਉਹ ਵਿਚਾਰਧਾਰਾ, ਇੱਕ ਇਹ ਵਿਚਾਰਧਾਰਾ, ਇਹਨਾਂ ਨੂੰ ਨੀ ਭੁਗਦਾ। ਇਹਨਾਂ ਨੂੰ ਤਾਂ ਭੁਗਦਾ ਸੋਨੇ ਦੇ ਮੰਦਰ ਹੋਣ, ਪੱਥਰ ਚਿੱਟੇ ਵਧੀਆ ਲੱਗੇ ਹੋਣ, ਵਧੀਆ ਥੱਲੇ ਪੱਖੇ ਆ ਥੱਲੇ ਵਿਛੇ ਹੋਣ, ਇਹਨਾਂ ਨੂੰ ਤਾਂ ਆਹ ਕੁਝ ਚਾਹੀਦਾ, ਏਸੀ ਲੱਗੇ ਹੋਣ। ਇਹਨਾਂ ਨੂੰ ਇਹ ਸਭ ਪਰਪੰਚ ਹੈ ਜਿਹੜਾ ਮੈਂ ਇਹ ਬੋਲਿਆ, ਪਰਪੰਚ ਹੈ। ਇਹ ਪ੍ਰਪੰਚ ਚ ਫਸੇ, ਪ੍ਰਪੰਚ ਚ ਖੁਸ਼ ਨੇ ਸਾਰੇ ਸਿੱਖ। ਜੋ ਦੀਂਦਾ ਸਭ ਪ੍ਰਪੰਚ ਹੈ, ਸੰਸਾਰ ਜੋ ਅੱਖਾਂ ਨੂੰ ਦੀਂਦਾ ਸਭ ਪ੍ਰਪੰਚ ਹੈ। ਜਿਹਦਾ ਅਸੀਂ ਦਰਸ਼ਨ ਕਰਨਾ ਉਹ ਸੱਚ ਹੈ, ਜਿਹੜਾ ਸਾਡੇ ਗਿਆਨ ਇੰਦਰੀਆਂ ਦੇ ਪਰੇ ਸੱਚ ਤਾਂ ਉਹ ਹੈ, ਉਹਦਾ ਤਾਂ ਅਸੀਂ ਦਰਸ਼ਨ ਕਰਨਾ, ਗੁਰਬਾਣੀ ਉਸੇ ਦਾ ਦਰਸ਼ਨ ਕਰਾ ਰਹੀ ਹੈ ਜੀ। ਜੋ ਅਸੀਂ ਦੇਖ ਰਹੇ ਹਾਂ ਇਹ ਪ੍ਰਪੰਚ ਹੈ, ਜਦ ਦੇਖ ਰਹੇ ਹਾਂ ਇਸੇ ਜੁੜਦੇ ਹੋਏ ਹਾਂ, ਰੂਪ ਜੁੜਦੇ ਹੋਏ ਉਹਦੇ ਰਹੇ ਸਭ ਸੰਗ ਸਾਰੇ ਰੂਪ ਦੇ ਨਾਲ ਜੁੜਦੇ ਹੋਏ। ਹਾਂਜੀ,
ਕਿਨੂੰ ਲੱਖ ਪੰਜ ਕੀ ਜੋਰੀ ਅੰਤ ਕੀ ਵਾਰ ਗਗਰੀਆ ਫੋਰੀ।
ਕਹਿੰਦਾ ਕਿਸੇ ਨੇ 5 ਲੱਖ ਜੋੜ ਲਿਆ, ਚਲੋ ਉਸ ਵੇਲੇ ਤਾਂ 5 ਲੱਖ ਬਹੁਤ ਆਉਣੇ, ਹੁਣ ਤਾਂ 5 ਲੱਖ ਨੂੰ ਕੋਈ ਪੁੱਛਦਾ ਨੀ। 5 ਲੱਖ ਜੋੜ ਲਈ ਤਜਾ ਆਉਂਦੀਆਂ ਸੀ ਅੰਗੇ, ਤਜਾ ਕਹਿੰਦੇ ਸੀ। 5 ਲੱਖ ਜੋੜੀ ਕਹਿੰਦੇ ਫਿਰ ਜਾਂਦੀ, ਜਦ ਮਰਿਆ ਵਾ ਗਾਗਰੇ ਫੋੜੀ ਉਹਦੀ ਇੱਕ ਵੜਕੀ ਭੰਨੀ ਹੈ ਚਾਲ ਬਾਈ, ਜਾਂਦੇ ਬਾਹਰ ਗਗਰੀਆ ਫੋੜੀ, ਗਗਰੀਆ ਫੋੜਤੀ, ਦੋ ਟਕੇ ਦੀ ਗਗਰੀਆ ਲੈ ਕੇ ਭੰਨਤੀ ਉਹਦੇ, ਨਵੀਂ ਲੈਂਦੇ ਨੇ ਨਾ, ਇੰਨਾ ਨੁਕਸਾਨ ਕੀਤਾ ਕੜਾ ਨਵਾਂ ਬਣਤਾ ਉਹਦੇ ਖਾਤਰ, ਨੁਕਸਾਨ ਕਰਤਾ ਨਵਾਂ ਕੜਾ ਕੰਮ ਲੈਂਦੇ, ਠਰਕਿਆ ਹੋਇਆ ਨੀ ਬਣਦੇ ਪੁਰਾਣਾ ਵੀ ਚੱਲ ਟੁੱਟਣ ਵਾਲਾ ਇਹਨੂੰ ਬਣਦੀ ਹੈ, ਨਵਾਂ ਹੀ ਬਣਦੇ ਨੇ, ਨਵਾਂ ਕੜਾ ਬਣਤਾ, ਇੰਨਾ ਨੁਕਸਾਨ ਕਰਤਾ ਤੇਰੇ ਵਾਸਤੇ। ਇਹ ਕੱਪੜੇ ਕੱਪੜ ਨਵਾਂ ਪਾਉਂਦੇ ਨੇ ਵੀ ਪੁਰਾਣੇ ਕਾਹਨੂੰ ਪਾਉਣੇ ਨੇ।
ਕਹਿ ਕਬੀਰ ਇੱਕ ਨੀਂਹ ਉਸਾਰੀ ਖਿਨਵੇਂ ਬਿਨਸ ਜਾਏ ਅਹੰਕਾਰੀ।
ਇੱਕ ਨੀਂਹ ਉਸਾਰੀ ਕਹਿੰਦਾ ਤੈ ਤਾਂ ਜਿਹੜੀ ਨੀਂਹ ਬਥੇਰੀ ਉਸਾਰੀ ਹੋਈ ਹੈ ਡੂੰਘੀ ਕਰਕੇ ਲੰਬੀ, ਤੈ ਤਾਂ ਬੜੀ ਡੂੰਘੀ ਨੀਂਹ ਉਸਾਰੀ ਸੀ ਵੀ ਮੈਂ ਇੱਥੇ ਜਾਣਾ ਹੀ ਨੀ ਕਿਤੇ, ਪਰ ਜਿਹੜਾ ਅਹੰਕਾਰੀ ਆ ਉਹਨੂੰ ਬਿਨਸ ਨੂੰ ਇੱਕ ਛਿਣਿਆ ਲੱਗਦਾ, ਖਿਨਵੇਂ ਬਿਨਸ ਜਾਏ
ਅਹੰਕਾਰੀ,
ਅਹੰਕਾਰੀ ਸਾਰਾ ਸੰਸਾਰ ਹੈ, ਹੰਕਾਰੀ ਦੀ ਬੁੱਧ ਬਿਨਸਣ ਨੂੰ 1 ਸਕਿੰਟ ਲੱਗਦਾ, ਬਸ ਬੇਹੋਸ਼ੀ ਦੀ ਹਾਲਤ ਚਲਿਆ ਗਿਆ ਬਿਨਸ ਗਿਆ, ਸਰੀਰ ਭਾਵੇਂ ਪਿਆ ਰਿਹਾ ਸਰੀਰ ਦਾ ਨਹੀਂ ਰੌਲਾ ਇਹਦੇ ਨਾਲ, ਬੁੱਧ ਬਿਨਸ ਜਾਂਦੀ ਹੈ, ਬਸ ਬੇਹੋਸ਼ੀ ਦੀ ਹਾਲਤ ਵਿੱਚ ਗਿਆ ਬੁੱਧ ਬਿਨਸੀ ਬਿਨਸ ਛਿਨਵੇਂ ਬਿਨਸ ਜਾਏ
ਹੰਕਾਰੀ,
ਜਿਹੜਾ ਹੰਕਾਰੀ ਨਹੀਂ ਹੈ ਉਹ ਨਹੀਂ ਬਿਨਸਦਾ, ਉਹ ਗੁਰਮੁਖ ਹੈ, ਜਿਹਦੇ ਅਹੰਕਾਰ ਨੀ ਉਹਦੇ ਨਾਮ ਹੈ ਨਾ, ਫਿਰ ਵਿਰੋਧ ਕੌਣ ਕਰਦਾ ਨਾਮ ਦਾ, ਹੰਕਾਰ, ਅਗਰ ਨਾਮ ਨੇ ਤਾਂ ਬਿਨਸਣਾ ਨੀ, ਹੰਕਾਰ ਨਹੀਂ ਬਿਨਸਣਾ, ਟਕਰਾਉਂਦਾ ਨਾ ਉਹਦੇ ਨਾਲ, ਓਨਾ ਚਿਰ ਹੰਕਾਰ ਨਹੀਂ ਟਕਰਾਉਂਦਾ ਇਹਦੇ ਨਾਲ, ਹੰਕਾਰ ਨਾਲ ਸੱਚ ਨਾਮ ਨਹੀਂ ਟਕਰਾਉਂਦਾ ਜਿੰਨਾ ਚਿਰ ਇਹਨੂੰ ਦਿੱਤਾ ਹੋਇਆ ਉਹਨੇ ਟਾਈਮ, ਜਿੰਨਾ ਚਿਰ ਹੰਕਾਰ ਨੇ ਇਹਨੂੰ ਜਿਉਣ ਜੀਵਨ ਦਿੱਤਾ ਹੋਇਆ ਟਾਈਮ, ਓਨਾ ਚਿਰ ਹੰਕਾਰ ਨਾਮ ਹੈ ਜਿਹੜਾ ਆਪ ਇਹਨੂੰ ਟੇਢ ਦੇਈ ਜਾਂਦਾ ਵੀ ਇੰਨਾ ਸਾਹ ਤੈਨੂੰ ਲੈਣ ਨੂੰ ਦਿੱਤਾ, ਤੈਨੂੰ ਇਹਨੂੰ ਕੁਛ ਨੀ ਕਹਿਣਾ ਆਪਾਂ ਨੇ, ਪਰ ਇਹ ਟਕਾਉਣ ਤੇ ਹਟਦਾ ਨੀ, ਉਹਦਾ ਕੱਖ ਵਿਗੜਦਾ ਨੀ, ਜਦ ਉਹ ਟਾਈਮ ਆਉਂਦਾ ਬਾਬੇ ਟਕਰਾ ਜਾਂਦਾ ਨਾਮ, ਉਹਦਾ ਟਕਰਾਉਣ ਦੇ ਨਾਲ ਤਾਂ ਬਸ ਫਿਰ ਜਦ ਹੀ ਖਤਮ ਹੈ, ਫਿਰ ਉਹ ਟਕਰਾਉਂਦਾ, ਫਿਰ ਉਹ ਜਮਕਾ ਡੰਡ ਊਟ ਮੇ ਲੱਗ, ਫਿਰ ਜਲਦੀ ਜਮਕਾ ਡੰਡ ਪੈ ਜਾਂਦਾ, ਉਹੀ ਨੀ ਕੁਛ ਕਹਿੰਦਾ ਇਹਨੂੰ, ਇਹ ਕਹਿੰਦਾ ਵੀ ਮੈਨੂੰ ਇਹਨੂੰ ਭਲੇਖਾ, ਉਹ ਕਹਿੰਦਾ ਨੀ ਕਿਉਂਕਿ ਉਹਦਾ ਵਹਿਦਾ ਜੋ ਕੀਤਾ ਵੀ ਇਹਨਾਂ ਤੇਰਾ ਜੀਵਨ ਮਾੜਾ ਲਿਖਾਏ ਮੰਡਲ ਮੈਂ ਆਇਆ ਨਾ, ਉਹਨੇ ਆਪ ਲਿਖਾਇਆ ਲਿਖ ਕੇ ਦਿੱਤਾ ਨਾ ਟਾਈਮ, ਉਹਨਾਂ ਚ ਨੀ ਕੁਛ ਕਹਿੰਦਾ, ਭਾਵੇਂ ਜੇਲ੍ਹ ਦੇ ਵਿੱਚ ਹੈ ਕੈਦੀ, ਜਦ ਲਿਖ ਦਿੱਤਾ ਵੀ ਫਲਾਣੇ ਟਾਈਮ ਫਾਂਸੀ ਦੇਣੀ, ਉਹਨਾਂ ਚਿਰ ਤਾਂ ਜਿਉਂਦਾ ਹੀ ਰਹੂ, ਜਿੰਨਾ ਮਰਜ਼ੀ ਰੌਲਾ ਪਾਈ ਜਾਵੇ ਉਹ, ਚਾਹੇ ਸਾਰਿਆਂ ਨੂੰ ਗਾਲਾਂ ਕੱਢੀ ਜਾਵੇ ਉਹ, ਚਾਹੇ ਸਰਕਾਰ ਨੂੰ ਕਹੇ ਮੈਂ ਕੁਛ ਨੀ ਸਮਝਦਾ, ਉਹਨਾਂ ਚਿਰ ਨੀ ਉਹਨਾਂ ਨੇ ਉਹਨੂੰ ਫਾਂਸੀ ਦੇਣੀ, ਉਹ ਕਹਿੰਦੇ ਪਿਆ ਬੋਲੀ ਜਾਵੇ, ਰਹਿ ਗਏ 2.5 ਘੰਟੇ, ਰਹਿ ਗਏ ਇੰਨੇ ਘੰਟੇ, ਉਹਨਾਂ ਨੂੰ ਰਹਿ ਗਏ ਇੰਨੇ ਦਿਨ, ਉਹਦਾ ਗੌਰ ਹੀ ਨੀ ਕਰਦੇ, ਉਹ ਜਿੰਨਾ ਚਿਰ ਟਾਈਮ ਉਹਨਾਂ ਚਿਰ ਤਾਂ ਉਹਨਾਂ ਨੂੰ ਦੇਣਾ ਪੈਣਾ, ਉਹ ਆਪ ਚੁੱਪ ਰਹਿੰਦੇ ਨੇ, ਇਹ ਆਪਣਾ ਅਹੰਕਾਰ ਚ ਬੋਲੀ ਜਾਂਦਾ, ਖਿਲਵੇ ਬਿੰਦ ਜਾਏ
ਅਹੰਕਾਰ। ਰਾਮ ਜਪੋ ਜੀ ਐਸੇ ਐਸੇ ਧੂਪ ਰਾਤ ਜਪਿਓ ਜੈ ਹਰ ਜੈਸੇ।
ਹਾਂ, ਰਾਮ ਜਪੋ ਜੀ ਐਸੇ ਐਸੇ, ਇਹਦਾ ਮਤਲਬ ਰਾਮ ਤਾਂ ਲੋਕ ਜਪਦੇ ਸੀ, ਜਦ ਵੀ ਪੰਡਿਤ ਵੀ ਜਪਦਾ ਸੀ, ਮਾਲਾ ਫੇਰਦਾ ਸੀ, ਰਾਮ ਰਾਮ ਕਰਦਾ ਤਾਂ ਹੁਣ ਵੀ ਕਰਦੇ ਨੇ, ਹੁਣ ਵਾਹਿਗੁਰੂ ਵਾਹਿਗੁਰੂ ਵੀ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਵਾਲੇ ਬੜੇ ਇਨਸਿਸਟ ਕਰਦੇ ਨੇ ਵੀ ਇਹ ਠੀਕ ਹੈ, ਆਹ ਇੱਥੇ ਦੱਸਿਆ ਹੋਇਆ ਇਹੀ ਗੱਲ ਦੱਸੀ ਹੋਈ ਹੈ। ਕਬੀਰ ਨੇ ਕੀ ਨਾਮ ਜਪਿਆ ਦੱਸਿਆ ਹੋਇਆ, ਉਹ ਤਾਂ ਮਾਲਾ ਦਾ ਦਿੱਤੀ ਹੋਈ ਸੀ ਕਬੀਰ ਨੂੰ, ਪੰਡਿਤ ਜੋ ਕਰਦਾ ਤਾਂ ਉਹਦਾ ਕਬੀਰ ਤੇ ਹੀ ਕਰਾਇਆ ਸੀ ਇਹਨਾਂ ਨੇ, ਉਹਦਾ ਛੱਡਤਾ ਸੀ ਇਹਨੇ। ਇਹ ਤਾਂ ਹੋਰ ਇਹ ਗੱਲ ਹੈ, ਧਰੂ ਪ੍ਰਹਲਾਦ ਨੇ ਦੀ ਕਾਮਯਾਬੀ ਨੂੰ ਸਾਰੇ ਮੰਨਦੇ ਨੇ। ਧਰੂ ਪ੍ਰਹਲਾਦ ਤੇ ਪਹਿਲਾਂ ਦੀ ਹਿਸਟਰੀ ਸਾਡੇ ਕੋਲ ਹੈ ਨੀ, ਇਤਿਹਾਸ ਧਰਮ ਦਾ ਇਤਿਹਾਸ ਹੈ ਨੀ ਸਾਡੇ ਕੋਲ। ਧਰੂ ਪ੍ਰਹਲਾਦ ਤੇ ਪਹਿਲਾਂ ਵੀ ਹੁੰਦਾ ਰਿਹਾ ਹੋਊਗਾ, ਪਰ ਸਾਡੇ ਕੋਲ ਇਤਿਹਾਸ ਹੈ ਨੀ। ਧਰੂ ਪ੍ਰਹਲਾਦ ਕਾਮਯਾਬ ਹੋਏ ਨੇ, ਉਹਨਾਂ ਦੀ ਭਗਤੀ ਕਾਮਯਾਬ ਹੋਈ ਹੈ, ਪਰ ਇਹਨਾਂ ਨੇ ਜਿਵੇਂ ਕਿਹਾ ਉਵੇਂ ਨੀ ਹੋਈ ਕਾਮਯਾਬ। ਜੋ ਇਹਨਾਂ ਨੇ ਕਥਾ ਬਣਾਈ ਹੈ ਉਵੇਂ ਨੀ ਹੋਈ ਕਾਮਯਾਬ, ਕਾਮਯਾਬ ਐਵੇਂ ਹੋਈ ਹੈ ਜਿਵੇਂ ਗੁਰਮਤ ਕਹਿੰਦੀ ਹੈ। ਇਹਨਾਂ ਨੇ ਝੂਠੀਆਂ ਸਾਖੀਆਂ ਤਾਂ ਬਣਾਈਆਂ ਨੇ ਵੀ ਉਵੇਂ ਹੀ ਕਰੋ, ਵੀ ਸਾਡੇ ਵਾਲੀ ਭਗਤੀ ਨਾਲ ਹੋਇਆ ਕਾਮਯਾਬ, ਵੀ ਜਿਵੇਂ ਅਸੀਂ ਭਗਤੀ ਕਰਦੇ ਹਾਂ ਇਹਨਾਂ ਨੇ ਧਰੂ ਪ੍ਰਹਲਾਦ ਕਾਮਯਾਬ ਹੋਏ ਨੇ, ਇਹ ਨੀ ਗੱਲ ਹੈ। ਗੁਰਬਾਣੀ ਨੇ ਉਸੇ ਸੋਧ ਕੀਤੀ ਹੈ, ਕਬੀਰ ਨੇ ਕੀਤੀ ਹੈ, ਕਬੀਰ ਨੇ ਕਿਹਾ ਵੀ ਆਹ ਤਾਂ ਇਹਨਾਂ ਨੇ ਸਾਖੀਆਂ ਦਾ ਮਤਲਬ ਝੂਠੀਆਂ ਬਣਾਈਆਂ ਹੋਈਆਂ ਨੇ। ਕਹਿੰਦਾ ਰਾਮ ਜਪੋ ਜੀ ਐਸੇ ਐਸੇ, ਲੋਕਾਂ ਨੂੰ ਕਿਹਾ ਵੀ ਐ ਜਪੋ ਭਾਈ ਜਿਵੇਂ ਧਰੂ ਪ੍ਰਹਲਾਦ ਨੇ ਜਪਿਆ ਸੀ। ਧਰੂ ਪ੍ਰਹਲਾਦ ਨੇ ਜਪਿਆ ਸੀ, ਇੱਥੋਂ ਪੰਡਾ ਮੁੱਕਰ ਨਹੀਂ ਸਕਦਾ, ਧਰੂ ਪ੍ਰਹਲਾਦ ਤੋਂ ਨਹੀਂ ਮੁੱਕਰਦੇ ਹੋ, ਕਿਉਂ ਗ੍ਰੰਥਾਂ 'ਚ ਲਿਖਿਆ ਹੋਇਆ। ਹੁਣ ਜਪਿਆ ਕਿਵੇਂ ਸੀ ਉਹਨਾਂ ਨੇ, ਇਹ ਗਾਹ ਦੀ ਗੱਲ ਹੈ। ਧਰੂ ਪ੍ਰਹਲਾਦ ਜਪਿਓ ਹਰ ਕੈਸੇ,
ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ।
ਉਹਨਾਂ ਨੇ ਦੀਨ ਦਿਆਲ ਤੇ ਭਰੋਸਾ ਕੀਤਾ ਸੀ, ਹੁਕਮ ਤੇ ਭਰੋਸਾ ਕੀਤਾ ਸੀ, ਉਹਦੇ ਭਾਣੇ 'ਚ ਚੱਲੇ ਸੀ। ਪਰਮੇਸ਼ਰ ਨੂੰ ਸਾਰੇ ਮੰਨਦੇ ਨੇ, ਪਰਮੇਸ਼ਰ ਜੋ ਕਰਦਾ ਹੈ ਉਹਨੂੰ ਸਿਰ ਮੱਥੇ ਤੇ ਖੜੇ ਮੱਥੇ ਮੰਨਣਾ, ਉਹਤੇ ਭਰੋਸਾ ਰੱਖਣਾ ਜੋ ਵੀ ਉਹ ਕਰਦਾ ਹੈ। ਪਰ ਸਾਨੂੰ ਨਹੀਂ ਭਰੋਸਾ ਹੈਗਾ, ਆਬਾਦੀ ਵੱਧ ਗਈ ਜੀ, ਇਹਨੂੰ ਘਟਾਓ ਜੀ, ਐਂ ਕਰੋ ਜੀ, ਉਹ ਕਰੋ, ਕਣਕ ਹੋਰ ਬੀਜੋ, ਉਹ ਲਿਆਓ ਫਲਾਂ, ਇਹਨਾਂ ਨੂੰ ਭਰੋਸਾ ਨਹੀਂ ਹੈਗਾ, ਕਿਸੇ ਨੂੰ ਭਰੋਸਾ ਨਹੀਂ ਹੈ। ਦੀਨ ਦਿਆਲ ਭਰੋਸੇ ਤੇਰੇ
ਸਭ ਪਰਿਵਾਰ ਚੜਾਇਆ ਬੇੜੇ,
ਸਭ ਪਰਿਵਾਰ ਚੜਾਇਆ ਬੇੜੇ, ਤੇਰੇ ਭਰੋਸੇ ਤੇ ਮੈਂ, ਤੈਂ ਜੋ ਮੈਨੂੰ ਦੱਸਿਆ ਡਾਇਰੈਕਟ, ਤੇਰੇ ਨਾਲ ਜੋ ਮੇਰਾ ਸੰਪਰਕ ਹੈ, ਜੋ ਤੈਂ ਕਿਹਾ, ਤੇਰੇ ਉਸ ਗੱਲ ਤੇ ਭਰੋਸਾ ਕਰਕੇ ਮੈਂ ਸਾਰਿਆਂ ਨੂੰ ਗੱਲ ਦੱਸ ਰਿਹਾ। ਸੰਸਾਰ ਨੂੰ ਸਾਰਾ ਪਰਿਵਾਰ ਕਿਹਦਾ ਪਰਿਵਾਰ, ਤੇਰਾ ਹੈ, ਮੇਰਾ ਨਹੀਂ ਪਰਿਵਾਰ ਹੈ, ਪਰਿਵਾਰ ਉਹਦਾ ਹੈ ਪਰਮੇਸ਼ਰ ਦਾ, ਇੱਕ ਪਿਤਾ ਇੱਕ ਸਕਿਆਮਰਕ, ਤੇਰਾ ਸਾਰਾ ਪਰਿਵਾਰ ਬੇੜੇ ਚੜਾਤਾ ਮੈਂ, ਤੇਰੇ ਦੇ ਭਰੋਸੇ, ਪਰਿਵਾਰ ਵੀ ਤੇਰਾ, ਬੇੜਾ ਵੀ ਤੇਰਾ, ਦੱਸਿਆ ਵੀ ਤਾਂ ਮੇਰਾ ਵਿੱਚ ਕੁਛ ਨਹੀਂ ਹੈ, ਮੈਂ ਜਿਵੇਂ ਤੈਂ ਕਿਹਾ ਉਵੇਂ ਦੱਸਿਆ ਇਹਨਾਂ ਨੂੰ ਵੀ ਭਾਈ ਆਹ ਬੇੜਾ ਨਾਮ ਦਾ ਜਾਜ ਹੈ ਤੇ ਚੜ ਜਾਓ, ਜੇ ਭਾਵ ਸਾਗਰ ਤਰਨ, ਪਰਿਵਾਰ ਤਾਂ ਤੇਰਾ ਹੈ, ਮੈਂ ਵੀ ਉਹਦੇ ਵਿੱਚੋਂ ਹੀ ਹਾਂ, ਪਰਿਵਾਰ ਦਾ ਹਿੱਸਾ ਹਾਂ। ਹੇ ਦੀਨ ਦਿਆਲ ਤੇਰਾ ਭਰੋਸਾ ਕਰਕੇ ਮੈਂ ਸਾਰਾ ਪਰਿਵਾਰ ਤੇਰਾ ਬੇੜੇ ਚੜਾਤਾ। ਇਹਦਾ ਮਤਲਬ ਇਹ ਹੋਇਆ ਗੁਰਮੁਖ ਦੀ ਦ੍ਰਿਸ਼ਟੀ ਚ ਕੋਈ ਵੈਰੀ ਬਗਾਨਾ ਹੁੰਦਾ ਹੀ ਨਹੀਂ, ਬਗਾਨਾ ਹੁੰਦਾ ਹੀ ਨਹੀਂ, ਜਾਂ ਬਗਾਨਾ ਨਹੀਂ ਹੈ ਕੋਈ, ਵੈਰੀ ਤਾਂ ਚਲੋ ਵੱਧ ਦੀ ਗੱਲ ਹੈ, ਬਗਾਨਾ ਹੀ ਨਹੀਂ ਕੋਈ, ਫਿਰ ਕੌਮ ਵੱਖਰੀ ਕਿੱਥੋਂ ਆ ਗਈ। ਪਰਿਵਾਰ ਤਾਂ ਇੱਕ ਹੈ, ਪਰਿਵਾਰ ਚ ਵੀ ਕੌਮ ਹੋਦੀਆਂ ਨੇ, ਸਿੱਖ ਕੌਮ ਕਿੱਥੋਂ ਆ ਗਈ। ਇਹ ਅਸਲ ਚ ਸਿੱਖਾਂ ਦੇ ਵਿੱਚ ਕਾਂਗਿਆਰੀ ਹੈ, ਜਿਹੜੇ ਕੌਮ ਦੀਆਂ ਗੱਲਾਂ ਕਰਦੇ ਨੇ ਗੁਰਮੁਖਾਂ ਚ ਸਾਰੀ ਉਹ ਕਾਂਗਿਆਰੀ ਬੜੀ ਹੋਈ ਹੈ। ਜਿੰਨੇ ਵੀ ਲੀਡਰ ਨੇ ਜਿਨ੍ਹਾਂ ਦੇ ਹਲਕ ਤੋਂ ਥੱਲੇ ਗੁਰਬਾਣੀ ਨਹੀਂ ਉਤਰਦੀ, ਅਸਲ ਚ ਕਾਂਗਿਆਰੀ ਹੈ ਸਾਰੀ ਉਹ ਆਪਣੀ ਕਾਂਗਿਆਰੀ। ਹੁਣ ਕਾਂਗਿਆਰੀ ਚ ਕੋਈ ਕੋਈ ਬੂਟਾ ਕਣਕ ਦਾ ਸਾਰਾ ਖੇਤ ਕਾਂਗਿਆਰੀ ਨਾਲ ਭਰਿਆ ਹੋਇਆ, ਟੋਟਲ ਖੇਤ ਦੇ ਕਾਂਗਿਆਰੀ ਹੈ, ਕੋਈ ਕੋਈ ਟਾਵਾਂ ਟਾਵਾਂ ਬੂਟਾ ਗੁਰਮੁਖਾਂ ਦਾ। ਅਸਲ ਗੱਲ ਇਹ ਹੈ ਸੰਸਾਰ ਕਾਂਗਿਆਰੀ ਨਾਲ ਭਰਿਆ ਹੋਇਆ, ਕਾਂਗਿਆਰੀ ਹਿਰਦੇ ਕਾਲੇ ਨੇ ਸਾਰਿਆਂ ਦੇ, ਉਹ ਕਾਲਾ ਹੀ ਹੁੰਦਾ ਉਹ ਬੱਲੀ, ਦਾਣਾ ਨਹੀਂ ਹੁੰਦਾ ਉਹ ਚ, ਕਣ ਨਹੀਂ ਹੁੰਦਾ ਉਹਦੇ ਵਿੱਚ, ਜੀ ਨਹੀਂ ਹੁੰਦਾ ਜੋ ਜੀ ਹੁੰਦਾ ਉਹ ਕੁਬੇ ਦਾਣੇ ਬੱਲੀ ਚ ਕਹਿੰਦੇ ਦਾਣਾ ਹੁੰਦਾ ਜੀ ਹੁੰਦਾ ਉੱਥੇ ਉਗੂ ਕੀ ਗਾਂ ਇਹ ਕਾਮਯਾਰੀ ਆ ਸਾਰੀ ਹੋਈ ਉਹੀ ਕਹੀ ਜਾਂਦੇ ਨੇ ਅਸੀਂ ਬਾਣੀ ਨੂੰ ਮੰਨਦੇ ਹਾਂ। ਮੰਨਦਾ ਕੌਣ ਹੈ ਦੱਸੋ, ਕੀ ਮੰਨਿਆ ਤੁਸੀਂ ਬਾਣੀ ਦਾ, ਕਿਹੜੀ ਗੱਲ ਮੰਨਦੇ ਹੋ? ਇੱਕ ਗੱਲ ਦੱਸੇ ਕੋਈ ਵੀ, ਫਲਾਨੀ ਗੱਲ ਮੈਂ ਮੰਨੀ ਹੈ, ਫਿਰ ਉਹਨੂੰ ਗੁਰਬਾਣੀ ਸਾਰੀ ਉਹ ਬਣਾ ਲਾਂਗੇ ਅਸੀਂ। ਇੱਕੇ ਗੱਲ ਮੰਨ ਜੂਗੇ ਕੋਈ, ਇੱਕ ਗੱਲ ਤੇ ਖੜੇ ਸਾਰੀ ਉਹ ਮੰਨਣੀ ਪੈ ਜੂਗੀ ਬਾਣੀ। ਗੁਰਬਾਣੀ ਐਸੀ ਚੀਜ਼ ਹੈ ਜਿਵੇਂ ਇੱਕ ਚੇਨ ਹੈ ਬਹੁਤ ਲੰਬੀ, 1000-2000 ਕਿਲੋਮੀਟਰ ਲੰਬੀ ਸੰਗਲ ਹੈ, ਉਹਦੀ ਇੱਕ ਕੋੜੀ ਨਾਲ ਜਿੰਦਾ ਲਾ ਦੋ ਕਿਸੇ ਨੂੰ, ਇੱਕ ਕੋੜੀ ਨਾਲ ਉਹਦਾ ਕੋਡਾ ਫਸਾ ਦੋ, ਚੇਨ ਦੀ ਨਾਲ ਸਾਰੀ ਚੇਨ ਨਾਲ ਫਸ ਗਿਆ ਉਹ ਸੰਗਲ ਦੇ, ਕਿਤੇ ਬੰਦ ਹੋ ਉਹਨੂੰ, ਉਹਨੂੰ ਜਿਹੜੀ ਬੰਨ ਕੇ ਨਾ ਹਥਕੜੀ ਲਾ ਕੇ ਇੱਕ ਕੋੜੀ ਚ ਫਸਾ ਦੋ ਚੇਨ ਦੀ ਚ, ਜਿੱਧਰ ਨੂੰ ਚੈਨ ਖਿੱਚਣਗੇ ਉਧਰ ਨੂੰ ਜਾਊਗਾ ਉਹ ਸਾਰੀ ਗੀਤੇ, ਕੱਲੀ ਕੌੜੀ ਨੀ ਕੱਢ ਸਕਦਾ ਉਹ ਖਿੱਚ ਕੇ, ਇਹ ਜੋ ਇੱਕ ਚੀਜ਼ ਨੀ ਨਿਕਲਦੀ ਹੈ, ਚੇਨ ਇਕੱਠੀ ਹੋ ਜਾਂਦੀ ਹੈ ਜਿਹਨੂੰ ਜਾਂਦੀ ਹੈ, ਇਹਨਾਂ ਨੂੰ ਇਹੀ ਨੀ ਪਤਾ ਵੀ ਗੁਰਬਾਣੀ ਚੀਜ਼ ਕੀ ਹੈ। ਇਹ ਤਾਂ ਜੰਜੀਰ ਹੈ, ਇਹਨੂੰ ਮਾਲਾ ਤਾਂ ਹੀ ਕਿਹਾ ਹੋਇਆ, ਮਾਲਾ ਮਾਲਾ ਸਾਰੀ ਇਕੱਠੀ ਹੁੰਦੀ ਹੈ, ਇਹ ਤਾਂ ਮਾਲਾ ਹੈ ਸਾਰੀ, ਉਹ ਇਹ ਹੈ ਮਾਲਾ, ਉਹ ਨੀ ਮਾਲਾ ਹੈਗੀ ਸਾਡੀ, ਨਾਮ ਦੀ ਮਾਲਾ ਹੈ, ਇਹ ਨਾਮ ਦੀ ਮਾਲਾ, ਨਾਮ ਵਾਸਤੇ ਮਾਲਾ ਫੇਰਦੇ ਨੇ, ਉਹਨਾਂ ਦੀ ਕਾਠ ਦੀ ਮਾਲਾ ਹੁੰਦੀ ਹੈ, ਸਾਡੀ ਨਾਮ ਦੀ ਮਾਲਾ ਹੈ, ਇਹ ਨਾਮ ਦੀ ਜਿਹੜੀ ਸਿੱਖਿਆ ਮਾਲਾ ਹੀ ਹੈ ਸਾਡੀ। ਹੁਕਮ ਬਾਰੇ ਜੋ ਕਥਾ ਹੈ ਅਕਥ ਕਥਾ, ਇਹ ਕਿੱਡੀ ਲੰਬੀ ਚੌੜੀ ਮਾਲਾ, ਇਹਦੀ ਮਿਣਤੀ ਵੀ ਹੈ ਨੀ, ਅਕਥ ਕਥਾ ਹੈ, ਇਸ ਦਾ ਮਾਲਾ ਹੈ, ਜਿੱਥੇ ਵੀ ਕੋਈ ਜੁੜ ਗਿਆ ਕੁੰਡਾ ਫਸ ਗਿਆ ਕਿਸੇ ਦਾ, ਕਿਸੇ ਨੇ ਕਿਤੇ ਵੀ ਭਗਤਾਂ ਨੇ ਅੱਡ ਅੱਡ ਜਗ੍ਹਾ ਕੁੰਡੇ ਫਸੇ ਨੇ, ਉਹਨੂੰ ਪੜ ਕੇ ਦੇਖੋ, ਅੱਡ ਅੱਡ ਐਂਗਲ ਤੋਂ ਫਸੇ ਨੇ, ਸਦਨਾ ਕੁਛ ਹੋਰ ਕਹਿ ਰਿਹਾ, ਉਹ ਵੀ ਇਹੀ ਕਹਿ, ਮੈਂ ਨਹੀਂ ਕੁਛ ਆ ਨਹੀਂ ਕੋਈ ਆਏ ਨਾ ਮੋਹਰਾ, ਆਹੀ ਗੱਲ ਕਹਿ ਰਿਹਾ ਸਦਨਾ, ਕਾਹ ਕੋਲ ਤੇਰੇ ਸਤਗੁਰਾਂ ਜੇ ਕਰਮ ਨਾ ਨਾਸੇ, ਕਰਮ ਛੱਡੇ ਨੀ ਰਿਹਾ, ਉਹਨ ਬਾਪ ਨੂੰ ਮੰਨੇ ਨੀ ਰਿਹਾ, ਕਿਸੇ ਨੇ ਦੁੱਧ ਦੀ ਗੱਲ ਕੀਤੀ ਹੈ, ਕਬੀਰ ਨੇ 6-7 ਕਿਸਮ ਦੀ ਗੱਲ ਕੀਤੀ ਹੈ, ਕਿਤੇ ਵੀ ਕਿਸੇ ਕੁੰਡੇ ਨਾਲ ਜੋ ਸਾਰੀ ਚੇਨ ਚ ਫਸ ਗਿਆ ਉਹ। ਹਾਂਜੀ,
ਜਾ ਤਿਸ ਭਾਵੇ ਤਾਂ ਹੁਕਮ ਮਨਾਵੇ,
ਆਹ ਗੱਲ
ਇਸ ਬੇੜੇ ਕੋ ਪਾਰ ਲੰਘਾਵੇ,
ਜਾ ਤਿਸ ਭਾਵੇ, ਕਿਹਨੂੰ ਭਾਵਾ? ਪਰਮੇਸ਼ਰ ਨੂੰ ਭਾਵਾ ਨੀ ਗੱਲ ਹੈਗੀ, ਪਰਮੇਸ਼ਰ ਨੂੰ ਤਾਂ ਸਾਰੇ ਕਹਿੰਦੇ, ਉਹ ਤਾਂ ਚਾਹੁੰਦਾ ਸਾਰੇ ਹੁਕਮ ਮੰਨ ਲੈਣ, ਆਪਣੇ ਟੱਬਰ ਨੂੰ ਕੋਈ ਡੁੱਬਦਾ ਚਾਹੁੰਦਾ ਹੁੰਦਾ ਵੀ ਡੁੱਬ ਜਾਵੇ, ਉਹਨੇ ਬੇੜਾ ਕਾਸ ਨੂੰ ਭੇਜਿਆ, ਇੱਥੇ ਬੇੜਾ ਕਾਸ ਨੂੰ ਭੇਜਿਆ, ਉਹ ਤਾਂ ਪਰੇ ਖੜਾ, ਵੀ ਲੈ ਵੀ ਸਾਰੇ ਬਹਿ ਕੇ ਆ ਜਾਣ ਇੱਧਰ, ਇਹ ਬਹਿੰਦਾ ਨੀ ਕੋਈ, ਨਾਮ ਕਾਸ ਨੂੰ ਭੇਜਿਆ, ਨਾਮ ਦਾ ਜਹਾਜ਼ ਕਾਸ ਨੂੰ ਭੇਜਿਆ ਵੀ ਸਾਰੇ ਭਵ ਸਾਗਰ ਤਰ ਕੇ ਆ ਜਾਣ, ਇਹ ਲੈ ਕੇ ਜ਼ਿਆਦਾ ਨੇ ਨੀ ਕਹਿੰਦੇ, ਹਾਲੇ ਜਾਣਾ ਨੀ ਕਹਿੰਦੇ, ਉਹਦਾ ਐਵੇਂ ਮਗਜ ਮਾਰੀ ਜਾਂਦੇ ਨੇ, ਆਏ ਇੱਥੇ ਵਧੀਆ ਇਹਦੇ ਹਜ਼ੂਰ ਨੇ, ਇਹਦੀਆਂ ਚੀਜ਼ਾਂ ਨੇ ਖਾਣ ਵਾਲੀਆਂ, ਛੱਡ ਕੇ ਉੱਥੇ ਭੁੱਖੇ ਬਣਨੇ ਜਾ ਕੇ, ਇਹ ਨੀ ਜਾਂਦੇ ਇੱਥੇ ਛੱਡ ਕੇ, ਇੱਥੇ ਚੌਧਰ ਹੈ, ਉੱਥੇ ਚੌਧਰ ਨੀ, ਉੱਥੇ ਤਾਂ ਦਾਸ ਹੋਣਾ ਪੈਂਦਾ, ਦਾਸ ਨੀ ਕਹਿੰਦੇ ਅਸੀਂ ਬਣਨਾ, ਇੱਥੇ ਠੀਕ, ਇੱਥੇ ਚੌਧਰ ਹੈ ਸਾਡੀ ਇੱਜ਼ਤ ਹੈ, ਉਰੇ ਇਹ ਨੀ ਜਾਂਦੇ, ਜਾਂ ਭਾਵੇਂ ਤਾਂ ਹੁਕਮ ਮਨਾਏ, ਜਦ ਇਹਨੂੰ ਆਪ ਨੂੰ ਪਾਉਂਦਾ ਨਾ ਜੀਵ ਨੂੰ, ਜਦ ਇਹਨੂੰ ਹੁਕਮ ਚੰਗਾ ਲੱਗਦਾ ਤਾਂ ਹੁਕਮ ਬਣਾ ਲੈਂਦਾ, ਕਿਤੇ ਸਾਨੂੰ ਪਾਉਂਦਾ ਹੁਕਮ ਤਾਂ ਮੰਨਦੇ ਹਾਂ ਅਸੀਂ, ਜਿੰਨਾ ਚਿਰ ਮਨ ਨੂੰ ਹੁਕਮ ਚੰਗਾ ਨੀ ਲੱਗਦਾ ਇਹ ਮੰਨਦਾ ਹੀ ਨੀ ਹੈ, ਗੁਰਬਾਣੀ ਚੰਗੀ ਨੀ ਲੱਗਦੀ ਮੰਨਦਾ ਹੀ ਨੀ, ਜਿਹਨੂੰ ਗੁਰਬਾਣੀ ਚੰਗੀ ਲੱਗਦੀ ਹੈ ਉਹਨੂੰ ਮਨਾ ਵੀ ਲੈਂਦਾ, ਫਿਰ ਉਹ ਮਨਾਉਣ ਦਾ ਮਤਲਬ ਕੀ ਹੈ, ਫਿਰ ਉਹਦੀ ਡੀਪ ਜਿਹੜੀ ਇਹਦੇ ਚ ਰਹੱਸ ਨੇ ਨਾ ਗੁਰਬਾਣੀ ਦੇ, ਉਹ ਵੀ ਸਮਝਾ ਦਿੰਦਾ ਉਹਨੂੰ, ਫਿਰ ਉਹਦੇ ਪੂਰੇ ਸਾਰੇ ਗੁਰਜਾਂ ਖੋਲ ਦਿੰਦਾ ਵੀ ਅਸਲ ਚ ਗੱਲ ਆਹ ਹੈ। ਮੋਟੇ ਤੌਰ ਤੇ ਸਾਡਾ ਮਨ ਇਹ ਕਹੇ ਵੀ ਜੋ ਗੁਰਬਾਣੀ ਚ ਲਿਖਿਆ ਹੋਇਆ ਕੁਛ ਵੀ ਲਿਖਿਆ ਸੀ ਮੰਨਣ ਨੂੰ ਤਿਆਰ, ਪਹਿਲਾਂ ਤਾਂ ਮਨ ਇਸ ਗੱਲ ਤੇ ਬਣਾਉਣੇ ਨੂੰ, ਅਗਿਆਨੀ ਆ ਮਨ ਤਾਂ ਅਗਿਆਨੀ ਹੈ, ਵੀ ਇਹ ਮੰਨਣ ਚ ਮੇਰਾ ਭਲਾ ਬਸ, ਨਾ ਮੰਨਣ ਚ ਮੇਰਾ ਨੁਕਸਾਨ, ਅਗਿਆਨਤਾ ਦੇ ਵਿੱਚ ਤਾਂ ਇਹੀ ਫੈਸਲਾ ਹੋਊਗਾ। ਇਸ ਤਰੀਕੇ ਨਾਲ ਇਹ ਮੰਨ ਕੇ